ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਤੁਸੀਂ ਗੁਰਲਾਲ ਸਿੰਘ ਹੋਣਾ ਤੋਂ ਗੁਰੂ ਜਸ ਸੁਣਿਆ। ਮੈਂ ਸਾਰੇ ਹੀ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰੂ ਕੌਣ ਹੈ, ਸਤਿਗੁਰੂ ਕੌਣ ਹੈ। ਗੁਰੂ ਨਾਨਕ ਦੇਵ ਸੱਚ ਪਾਤਸ਼ਾਹ ਤੋਂ ਲੈ ਕੇ ਅਤੇ ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਤੱਕ ਉਹਨਾਂ ਸੋਭਾ ਕੀਤੀ ਹੈ। ਮੈਂ ਗੁਰੂ ਗੋਬਿੰਦ ਸਿੰਘ ਸੱਚ ਪਾਤਸ਼ਾਹ ਦਾ ਰਚਿਤ ਬਚਿੱਤਰ ਨਾਟਕ ਪੜ੍ਹਦਿਆਂ ਹੋਇਆ, ਉਹ ਸੱਚ ਪਾਤਸ਼ਾਹ ਹੁਕਮ ਕਰਦੇ ਨੇ ਕਿ ਭਿੰਨ ਭਿੰਨ ਕਰ ਸਭ ਹੋਂ ਜਾਣਾ, ਏਕ ਰੂਪ ਕਿਨਹੋਂ ਪਹਿਚਾਨਾ। ਸਾਰਿਆਂ ਨੇ ਆਪਣੀ ਬੁੱਧੀ ਇੰਨੀ ਕਿ ਆਪਾਂ ਗੁਰੂਆਂ ਨੂੰ ਫਿਰ ਵੀ ਬੜੇ ਵੱਡੇ ਭਾਗ ਨੇ, ਉਹ ਵੱਖੋ ਵੱਖਰੇ ਕਰਕੇ ਆਪਾਂ ਸਮਝਦੇ ਹਾਂ, ਪਰ ਅਸਲ ਵਿੱਚ ਉਹਨੇ ਸਿੱਧੀ ਪਾ ਲਈ ਜਿਹਨੇ ਉਹ ਇੱਕ ਰੂਪ ਪਹਿਚਾਣ ਲਿਆ। ਉਹ ਰੂਪ ਤਾਂ ਇੱਕ ਹੀ ਹੈ, ਉਹ ਸਮੇਂ ਸਮੇਂ ਮੁਤਾਬਕ ਰੂਪ ਬਦਲ ਲੈਂਦਾ। ਗੁਰੂ ਨਾਨਕ ਦੇਵ ਸੱਚ ਪਾਤਸ਼ਾਹ ਤੋਂ ਲੈ ਕੇ ਗੁਰੂ ਅਰਜਨ ਦੇਵ ਸੱਚ ਪਾਤਸ਼ਾਹ ਤੱਕ ਸ਼ਾਂਤੀ ਰੱਖੀ, ਨਿਰਮਾਣਤਾ ਰੱਖੀ, ਨਾਮ ਸਿਮਰਨ ਨਾਲ ਜੋੜਿਆ, ਅਤੇ ਗੁਰੂ ਹਰਗੋਬਿੰਦ ਸੱਚ ਪਾਤਸ਼ਾਹ ਨੇ ਤਲਵਾਰ ਚੁੱਕ ਲਈ, ਕਿਉਂਕਿ ਉਦੋਂ ਲੋੜ ਉਸ ਚੀਜ਼ ਦੀ ਸੀ। ਫਿਰ ਸੱਤਵਾਂ, ਅੱਠਵਾਂ, ਨੌਵਾਂ ਸ਼ਾਂਤਮਈ ਨਿਭਾ ਦਿੱਤਾ, ਅਤੇ ਗੁਰੂ ਗੋਬਿੰਦ ਸਿੰਘ ਸੱਚ ਪਾਤਸ਼ਾਹ ਨੇ ਫਿਰ ਖਾਲਸਾ ਪੰਥ ਦੀ ਸਾਜਨਾ ਕਰਕੇ ਉਹ ਤਲਵਾਰ ਚੁੱਕ ਲਈ, ਕਿਉਂਕਿ ਉਦੋਂ ਲੋੜ ਸੀ ਜ਼ੁਲਮ ਨਾਲ ਲੜਨ ਦੀ, ਉਦੋਂ ਲੋੜ ਸੀ ਉਹ ਜ਼ੁਲਮ ਨਾਲ ਲੜਨ ਦੀ, ਉਸ ਮੁਤਾਬਕ ਉਹਨਾਂ ਨੇ ਕਿਰਪਾ ਕੀਤੀ। ਫਿਰ ਉਹ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਦੇ ਵੇਲੇ ਉਹ ਜ਼ਰੂਰਤ ਸੀ ਕਿ ਗੁਰੂ ਗੋਬਿੰਦ ਸਿੰਘ ਸੱਚ ਪਾਤਸ਼ਾਹ ਦੀ ਉਹ ਦਿੱਤੀ ਹੋਈ ਸਿੱਖੀ ਨੂੰ ਮੁੜ ਸੁਰਜੀਤ ਕੀਤਾ ਜਾਵੇ। ਸੱਚ ਪਾਤਸ਼ਾਹ ਨੇ ਉਹ ਫਿਰ ਸੁਰਜੀਤ ਕੀਤੀ, ਅੰਗਰੇਜ਼ਾਂ ਦਾ ਬਾਈਕਾਟ ਕੀਤਾ, ਅਤੇ ਇਸ ਦੇਸ਼ ਨੂੰ ਸੱਚ ਪਾਤਸ਼ਾਹ ਕਿਸ ਤਰ੍ਹਾਂ ਆਜ਼ਾਦੀ ਦੇ ਰਾਹ 'ਤੇ ਲੈ ਕੇ ਗਏ ਨੇ। ਬਹੁਤ ਸਿੱਖ ਵਾਸਤੇ ਗੁਰਬਾਣੀ ਪੜ੍ਹਨ ਤੋਂ ਬਿਨਾਂ, ਗੁਰਬਾਣੀ ਸਮਝਣ ਤੋਂ ਬਿਨਾਂ ਸਿੱਖੀ ਦੀ ਸਮਝ ਆਉਣੀ ਮੁਸ਼ਕਲ ਹੈ। ਮੈਂ ਇਹ ਅਰਜ਼ ਬੇਨਤੀ ਕਰਾਂਗਾ ਸਾਰੀ ਸਾਧ ਸੰਗਤ ਨੂੰ, ਨਾਮਧਾਰੀ ਕੋਈ ਨਹੀਂ ਵੀ ਨਾਮਧਾਰੀ, ਤੁਸੀਂ ਬਹੁਤੇ ਸਿੱਖ ਬੈਠੇ ਹੋ ਇੱਥੇ, ਜੇ ਆਪਾਂ ਗੁਰਬਾਣੀ ਦਾ ਪਾਠ ਕਰਕੇ ਅਤੇ ਥੋੜ੍ਹੀ ਥੋੜ੍ਹੀ ਕੋਸ਼ਿਸ਼ ਕਰੀਏ ਕਿ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਅਤੇ ਆਪਣੇ ਝਗੜਾ ਕੋਈ ਰਹਿ ਹੀ ਨਹੀਂ ਜਾਂਦਾ, ਝਗੜੇ ਸਾਰੇ ਹੀ ਮੁੱਕ ਜਾਂਦੇ ਨੇ। ਗੁਰਬਾਣੀ ਵਿੱਚ ਸਾਰੇ ਹੀ ਫੈਸਲੇ ਸੱਚ ਪਾਤਸ਼ਾਹ ਨੇ ਕਰ ਦਿੱਤੇ ਨੇ, ਪਰ ਇਹ ਹੈ ਕਿ ਗੁਰਬਾਣੀ ਦੀ ਸਮਝ ਵੀ ਉਦੋਂ ਆਉਂਦੀ ਹੈ ਜਦੋਂ ਸਾਡਾ ਮਨ ਸਿੱਖੀ ਵੱਲ ਨੂੰ ਬਣਦਾ, ਜਦੋਂ ਸਾਨੂੰ ਗੁਰਬਾਣੀ ਚੰਗੀ ਲੱਗਣ ਲੱਗ ਜਾਂਦੀ ਹੈ। ਜਦੋਂ ਤੁਹਾਨੂੰ ਗੁਰਬਾਣੀ ਚੰਗੀ ਲੱਗਣ ਲੱਗ ਜਾਂਦੀ ਹੈ, ਉਦੋਂ ਆਪਾਂ ਇਹ ਸਮਝ ਲਈਏ ਕਿ ਦਵਾਈ ਅਸਰ ਕਰਨ ਲੱਗ ਗਈ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚ ਪਾਤਸ਼ਾਹ ਬੜੇ ਪਿਆਰ ਨਾਲ ਬਚਨ ਕਰਦੇ ਨੇ ਕਿ ਉਹਨਾਂ ਨੂੰ ਕਿਸੇ ਨੇ ਆ ਕੇ ਆਖਿਆ, ਜਾਣ ਕੇ ਪੁੱਛਣ ਵਾਸਤੇ ਕਿਸੇ ਸਿੰਧੀ ਨੇ, ਹਾਲਾਂਕਿ ਉਹਨਾਂ ਦਾ ਗੁਰਬਾਣੀ ਨਾਲ ਬਹੁਤ ਪਿਆਰ ਹੁੰਦਾ, ਕਿ ਮਹਾਰਾਜ ਤੁਸੀਂ ਆਸਾ ਦੀ ਵਾਰ ਰੋਜ਼ ਸੁਣਦੇ ਹੋ, ਤੁਸੀਂ ਅੱਕਦੇ ਨਹੀਂ ਰੋਜ਼ ਆਸਾ ਦੀ ਵਾਰ ਸੁਣਦਿਆਂ ਸੁਣਦਿਆਂ। ਸੱਚ ਪਾਤਸ਼ਾਹ ਉਹਨੂੰ ਆਖਿਆ ਕਿ ਤੂੰ ਦਾਲ ਪ੍ਰਸ਼ਾਦਾ ਰੋਜ਼ ਖਾਣਾ, ਤੂੰ ਕਦੇ ਅੱਕਿਆ? ਨਾਲ ਸੱਚ ਪਾਤਸ਼ਾਹ ਹੁਕਮ ਕਰਦੇ ਨੇ ਤੁਸੀਂ ਕਿਸੇ ਦੀ ਕਵਿਤਾ ਇੱਕ ਦਿਨ ਸੁਣੋ, ਦੋ ਦਿਨ ਸੁਣੋ, ਤਿੰਨ ਦਿਨ ਸੁਣੋ, ਤੁਸੀਂ ਦੁਖੀ ਹੋ ਜਾਂਦੇ ਹੋ। ਉਹ ਗੁਰਬਾਣੀ ਇਹੋ ਜਿਹੀ ਚੀਜ਼ ਹੈ, ਤੁਸੀਂ ਰੋਜ਼ ਸੁਣਦੇ ਹੋ, ਵਰ੍ਹਿਆਂ ਬੱਧੀ ਸੁਣਦੇ ਹੋ, ਤੁਹਾਨੂੰ ਹਰ ਰੋਜ਼ ਕੋਈ ਨਵੀਂ ਚੀਜ਼ ਮਿਲਦੀ ਹੈ, ਪਰ ਨਵੀਂ ਚੀਜ਼ ਉਹਨੂੰ ਮਿਲਦੀ ਹੈ ਜਿਹੜਾ ਪਿਆਰ ਨਾਲ ਪੜ੍ਹਦਾ, ਜਿਹੜਾ ਸ਼ਰਧਾ ਨਾਲ ਪੜ੍ਹਦਾ। ਜਿਹਨੇ ਸ਼ਰਧਾ ਨਾਲ ਨਹੀਂ ਪੜ੍ਹਨਾ, ਪਿਆਰ ਨਾਲ ਨਹੀਂ ਪੜ੍ਹਨਾ, ਉਹਨੂੰ ਕੁਛ ਨਹੀਂ ਮਿਲਦਾ। ਇਸ ਕਰਕੇ ਸਿੱਖੀ ਪਿਆਰ ਦੀ ਹੈ, ਸਿੱਖੀ ਸ਼ਰਧਾ ਦੀ ਹੈ, ਸਿੱਖੀ ਵਿਸ਼ਵਾਸ ਦੀ ਹੈ। ਵਿਸ਼ਵਾਸ ਤੋਂ ਬਿਨਾਂ ਸਿੱਖੀ ਦਾ ਪਤਾ ਹੀ ਨਹੀਂ ਲੱਗਦਾ, ਸਿੱਖੀ ਦੇ ਰਾਹ 'ਤੇ ਹੀ ਨਹੀਂ ਤੁਰਿਆ ਜਾਂਦਾ। ਆਪਾਂ ਸਤਿਗੁਰੂ ਦੀ ਗੱਲ ਕਰਦੇ ਹਾਂ, ਥਾਂ ਥਾਂ ਉਹਨਾਂ ਨੇ ਫੈਸਲਾ ਕਰ ਦਿੱਤਾ, ਸੋ ਸਤਿਗੁਰ ਜਿਸ ਰਿਦਾ ਹਰਿਨਾਓ। ਫਿਰ ਸੱਚ ਪਾਤਸ਼ਾਹ ਹੁਕਮ ਕਰਦੇ ਨੇ, ਮੇਰੇ ਖਿਆਲ ਨੌਵੇਂ ਪਾਤਸ਼ਾਹ ਦੇ ਸਲੋਕ ਵਿੱਚ, ਸਲੋਕਾਂ ਵਿੱਚ, ਜੋ ਪ੍ਰਾਣੀ ਨਿਸਦਿਨ ਭਜੈ ਰੂਪ ਰਾਮ ਤੇਹ ਜਾਨ, ਕਹੋ ਨਾਨਕ ਤੇਹ ਨਰ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਸਪਸ਼ਟ ਪੰਜਾਬੀ ਹੈ, ਤੁਸੀਂ ਸਾਰੇ ਸਮਝਦੇ ਹੋ। ਸੱਚ ਪਾਤਸ਼ਾਹ ਹੁਕਮ ਕਰਦੇ ਨੇ, ਜਿਹੜਾ ਪ੍ਰਾਣੀ ਰੋਜ਼ ਜਿਹਦੇ ਮਨ ਵਿੱਚ ਉਹ ਪਰਮਾਤਮਾ ਦਾ ਨਾਮ ਹੈ, ਜਿਹੜਾ ਰੋਜ਼ ਜਪਦਾ, ਉਹੀ ਸਤਿਗੁਰ ਹੈ, ਉਹੀ ਰਾਮ ਹੈ। ਉਹਨਾਂ ਗੁਰਲਾਲ ਗੱਲ ਕਰ ਰਿਹਾ ਸੀ ਕਿ ਉਹ ਤਾਂ ਨਿਰੰਕਾਰ ਹੈ, ਉਹਦਾ ਆਕਾਰ ਨਹੀਂ, ਪਰ ਉਹ ਸਰਗੁਣ ਰੂਪ ਉਹ ਨਿਰੰਕਾਰ ਆਕਾਰ ਧਾਰਦਾ, ਉਹਦੇ ਆਕਾਰ ਧਾਰਦਾ, ਉਹਦੀਆਂ ਨਿਸ਼ਾਨੀਆਂ ਸਾਨੂੰ ਕਿੱਥੋਂ ਮਿਲਦੀਆਂ ਨੇ? ਸਾਨੂੰ ਗੁਰਬਾਣੀ 'ਚ ਮਿਲਦੀਆਂ ਨੇ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ, ਜਿਹਨੇ ਉਸ ਪਰਮਾਤਮਾ ਨੂੰ ਉਹ ਨਿਰੰਕਾਰ ਨੂੰ ਜਾਣ ਲਿਆ, ਜਿਹਨੇ ਉਹਨੂੰ ਪਛਾਣ ਲਿਆ, ਉਹ ਹੀ ਸਤਿਗੁਰ ਏ। ਇੰਨੀਆਂ ਹੀ ਦੋ ਤਿੰਨ ਬੇਨਤੀਆਂ ਕਰਨੀਆਂ ਚਾਹਾਂਗਾ। ਇੱਕ ਤਾਂ ਇਹ ਕੋਸ਼ਿਸ਼ ਕਰੋ, ਗੁਰਲਾਲ ਨੇ ਉਹ ਹੀ ਇੱਕ ਸ਼ਬਦ ਕਿਹਾ ਸੀ, ਗੁਰ ਸਤਿਗੁਰ ਕਾ ਜੋ ਸਿੱਖ ਅਖਾਵੈ ਭਲਕੇ ਉੱਠ ਹਰ ਨਾਮ ਧਿਆਵੈ। ਜੇ ਅੰਮ੍ਰਿਤ ਵੇਲੇ ਉੱਠਣ ਦੀ ਆਦਤ ਜ਼ਰੂਰ ਪਾਈਏ, ਕੋਸ਼ਿਸ਼ ਕਰੀਏ ਆਪਾਂ ਆਪਣੇ ਬੱਚਿਆਂ ਨੂੰ ਉਠਾਈਏ ਕਿ ਸੂਰਜ ਚੜ੍ਹਨ ਤੋਂ ਪਹਿਲਾਂ, ਘੱਟੋ ਘੱਟ ਸੂਰਜ ਚੜ੍ਹਨ ਤੋਂ ਪਹਿਲਾਂ ਹਰ ਕਿਸੇ ਨੇ ਇਸ਼ਨਾਨ ਕੀਤਾ ਹੋਵੇ। ਜੇ ਕੋਈ 3 ਵਜੇ ਉੱਠ ਸਕਦਾ, 4 ਵਜੇ ਉੱਠ ਸਕਦਾ, ਬੜੀ ਖੁਸ਼ੀ ਦੀ ਗੱਲ ਹੈ। ਪਰ ਅੰਮ੍ਰਿਤ ਵੇਲੇ ਉੱਠੀਏ ਤਾਂ ਹੀ ਅਸੀਂ ਸੱਚੇ ਰੂਪ ਵਿੱਚ ਸਿੱਖ ਅਖਾ ਸਕਦੇ ਹਾਂ। ਇਹ ਬਾਹਰਲੀਆਂ ਗੱਲਾਂ ਨੇ, 5 ਕਕਾਰ ਰੱਖ ਲਏ, ਦਾੜੀ ਕੇਸ ਰੱਖ ਲਏ, ਪਰ ਅੰਮ੍ਰਿਤ ਵੇਲੇ ਉੱਠ ਕੇ ਨਾਮ ਸਿਮਰਨ ਕਰੀਏ। ਦੂਸਰੀ ਚੀਜ਼, ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੋ। ਇਹ ਕੋਸ਼ਿਸ਼ ਕਰੋ ਕਿ ਗੁਰਬਾਣੀ ਦਾ ਪਾਠ ਸ਼ੁੱਧ ਕੀਤਾ ਜਾਵੇ। ਅਸੀਂ ਮੈਨੂੰ ਇੱਕ ਵਾਰੀ ਆਪਾਂ ਯਾਦ ਕਰ ਲਈਏ, ਜਿਹੜੇ ਸੱਚੇ ਪਾਤਸ਼ਾਹ ਨੇ ਇਹ ਕਿਰਪਾ ਕੀਤੀ, ਮੈਂ ਸਮਝਦਾ ਕਿ ਸ਼ੁੱਧ ਗੁਰਬਾਣੀ ਦਾ ਉਹਨਾਂ ਨੇ ਇੱਕ ਪ੍ਰਵਾਹ ਹੀ ਚਲਾ ਦਿੱਤਾ। ਮੈਨੂੰ ਲੱਗਦਾ ਨਹੀਂ ਕਿ ਸਾਰੇ ਸਿੱਖ ਪੰਥ ਵਿੱਚ ਕਿਸੇ ਨੇ ਗੁਰਬਾਣੀ ਨੂੰ ਇੰਨੇ ਸ਼ੁੱਧ ਰੂਪ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੋਵੇ। ਉਸ ਪਾਤਸ਼ਾਹ ਨੂੰ ਯਾਦ ਕਰਦਿਆਂ ਹੋਇਆ ਇੱਕ ਵਾਰੀ ਆਖੀਏ, ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਸੰਗ ਜੀ, ਜਿਹੜੇ ਤੁਸੀਂ ਕੋਲ ਰਹੇ ਹੋ, ਸੱਚੇ ਪਾਤਸ਼ਾਹ ਨੇ ਜੇ ਕਿਸੇ ਨੇ ਸਿਹਾਰੀ ਦੀ ਥਾਂ ਬਿਹਾਰੀ ਲਾ ਤੀ, ਉਹਨੂੰ ਟੋਕ ਕੇ ਕਿਹਾ ਨਹੀਂ ਇਸ ਤਰ੍ਹਾਂ ਨਹੀਂ, ਦੁਬਾਰਾ ਪਾਠ ਕਰ। ਜੇ ਕਿਸੇ ਨੇ ਦੁਲਾਵਾਂ ਦੀ ਥਾਂ ਇੱਕ ਲਾਂ ਲਾ ਦਿੱਤੀ, ਉਹਨੂੰ ਕਿਹਾ ਇਸ ਤਰ੍ਹਾਂ ਨਹੀਂ, ਪਾਠ ਦੁਬਾਰਾ ਕਰ। ਉਹ ਗੁਰਬਾਣੀ ਸ਼ੁੱਧ ਪੜ੍ਹਨੀ ਸਿਖਾਈ। ਇੱਕ ਤਾਂ ਗੁਰਬਾਣੀ ਦੇ ਨਾਲ ਜੋੜੀਏ, ਗੁਰਬਾਣੀ ਦਾ ਪਾਠ ਸ਼ੁੱਧ ਕੀਤਾ ਜਾਵੇ। ਅਤੇ ਉਸ ਤੋਂ ਅਗਲਾ ਸਟੈਪ ਹੈ, ਪਹਿਲਾ ਟਾਈਮ ਇਹ ਸੀ ਕਿ ਸਾਡੀ ਪੰਜਾਬੀ ਬਹੁਤ ਚੰਗੀ ਸੀ, ਸਾਡੇ ਅਵਸਥਾ ਕੁਛ ਹੋਰ ਸੀ, ਸਾਨੂੰ ਗੁਰਬਾਣੀ ਦਾ ਪਾਠ ਕਰਦਿਆਂ ਆਪਣੇ ਆਪ ਹੀ ਸਮਝ ਆਈ ਜਾਂਦੀ ਸੀ, ਕਿਉਂਕਿ ਸਾਡੀ ਬਹੁਤੀ ਗੁਰਬਾਣੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਬੜੀ ਸੌਖਿਆਂ ਸ਼ਬਦਾਂ ਵਿੱਚ ਉਚਾਰੀ ਹੈ ਅਤੇ ਬਹੁਤੀ ਪੰਜਾਬੀ ਵਿੱਚ ਕਿਰਪਾ ਕੀਤੀ ਹੈ, ਬਹੁਤ ਥੋੜ੍ਹੀ ਜਿਹੀ ਛੱਡ ਲਈਏ। ਪਰ ਹੁਣ ਗੁਰਬਾਣੀ ਦੀ ਸਾਨੂੰ ਬਹੁਤੇ ਕਰਕੇ ਸਮਝ ਨਹੀਂ ਆਉਂਦੀ। ਦੂਸਰੀ ਅਰਜ਼ ਬੇਨਤੀ ਮੈਂ ਇਹ ਕਰਾਂਗਾ ਕਿ ਕੋਸ਼ਿਸ਼ ਕਰੋ ਥੋੜ੍ਹੀ ਥੋੜ੍ਹੀ, ਬੇਸ਼ੱਕ ਰੋਜ਼ ਇੱਕ ਪੌੜੀ ਲੈ ਲਓ, ਇੱਕ ਅਸ਼ਟਪਦੀ ਲੈ ਲਓ, ਇੱਕ ਸਲੋਕ ਲੈ ਲਓ, ਜਿਹਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਆਪਾਂ ਸਮਝ ਕੇ ਇਹ ਵੀ ਸੋਚੀਏ ਕਿ ਗੁਰਬਾਣੀ ਮੁਤਾਬਕ ਸਾਡਾ ਮਨ ਕਿੱਥੇ ਬਣਿਆ। ਗੁਰਬਾਣੀ 'ਚ ਇੱਕ ਸਾਧੂ, ਉਹਨਾਂ ਦੇ ਕਈ ਵਾਰੀ ਦਰਸ਼ਨ ਹੁੰਦੇ ਨੇ, ਉਹ ਕਹਿੰਦੇ ਹੁੰਦੇ ਨੇ ਮਹਾਰਾਜ ਨੇ ਤਾਂ ਕੋਈ ਗੱਲ ਛੱਡੀ ਨਹੀਂ ਜਿਹਦਾ ਜਵਾਬ ਨਹੀਂ ਦਿੱਤਾ। ਉਹ ਸਾਨੂੰ ਸਮਝਣ ਦੀ ਲੋੜ ਹੈ। ਮੈਂ ਇਹ ਕੁਦਰਤੀ ਗੱਲ ਹੁੰਦੀ ਹੈ ਕਿ ਆਪਾਂ ਜਿੱਥੇ ਆਪਣਾ ਵਾਸਤਾ ਹੋਵੇ ਉਹ ਆਪਣਾ ਹੋ ਜਾਂਦੀ ਹੈ, ਪਰ ਗੁਰਬਾਣੀ ਤੋਂ ਉੱਤੇ ਮੈਨੂੰ ਤਾਂ ਕੋਈ ਚੀਜ਼ ਹੋਰ ਦਿਸਦੀ ਨਹੀਂ। ਉਸ ਚੀਜ਼ ਵਿੱਚ ਜੋ ਤੁਹਾਨੂੰ ਫਿਲੋਸਫੀ ਮਿਲਦੀ ਹੈ, ਜੇ ਤੁਸੀਂ ਸੁੱਖ ਲੈਣਾ, ਪਰ ਉਹਦੇ ਨਾਲ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਗੁਰਬਾਣੀ ਪੜ੍ਹ ਕੇ, ਗੁਰਬਾਣੀ ਨੂੰ ਸਮਝ ਕੇ ਉਹਦੇ ਮੁਤਾਬਕ ਜ਼ਿੰਦਗੀ ਚੱਲਣ ਦੀ ਲੋੜ ਹੈ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਆਮ ਕਹਿੰਦੇ ਹੁੰਦੇ ਸੀ, ਕਿਤੇ ਬੋਰਡ ਲੱਗਾ ਹੈ ਵੀ ਆਹ ਸੜਕ ਚੰਡੀਗੜ੍ਹ ਨੂੰ ਜਾਂਦੀ ਹੈ, ਇਹ ਨਹੀਂ ਵੀ ਆਪਾਂ ਉਹ ਬੋਰਡ ਨੂੰ ਫੜ ਕੇ ਬਹਿ ਜਾਈਏ। ਗੁਰਬਾਣੀ ਤੁਹਾਨੂੰ ਜੀਵਨ ਦਾ ਰਸਤਾ ਦੱਸਦੀ ਹੈ, ਗੁਰਬਾਣੀ ਰਸਤਾ ਦੱਸਦੀ ਹੈ, ਉਸ ਰਸਤੇ 'ਤੇ ਚੱਲਣ ਦੀ ਲੋੜ ਹੈ। ਜੇ ਗੁਰਬਾਣੀ ਦੱਸਦੀ ਹੈ ਕਿ ਸਰਬ ਰੋਗ ਕਾ ਔਖਦ ਨਾਮ, ਉਹ ਨਾਮ ਨਾ ਜਪੀਏ, ਉਹ ਤੁਕ ਨੂੰ ਹੀ ਪੜ੍ਹੀ ਜਾਈਏ, ਫਿਰ ਉਹ ਬੋਰਡ ਫੜ ਕੇ ਬਹਿਣ ਵਾਲੀ ਗੱਲ ਹੋ ਗਈ। ਜੋ ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਨੇ ਸਰਗੁਣ ਰੂਪ ਧਾਰ ਕੇ ਜੋ ਹੁਕਮ ਕੀਤੇ ਨੇ, ਉਹ ਹੁਕਮਾਂ ਨੂੰ ਮੰਨ ਕੇ ਜੇ ਅਸੀਂ ਉਹਨਾਂ ਹੁਕਮਾਂ 'ਚੋਂ ਇੱਕ ਹੁਕਮ ਵੀ ਮੰਨ ਲਿਆ ਤਾਂ ਸਾਡਾ ਕਲਿਆਣ ਹੋ ਗਿਆ। ਇਹ ਸੱਚੇ ਪਾਤਸ਼ਾਹ ਸਾਨੂੰ ਰਸਤਾ ਦੱਸਿਆ ਹੈ। ਇੱਕ ਮੈਂ ਅਰਜ਼ ਕਰਾਂ ਕਿ ਸਾਰੀ ਗੁਰਬਾਣੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਲੈ ਕੇ ਸਾਨੂੰ ਇੱਕ ਪਰਮਾਤਮਾ ਨਾਲ ਜੋੜਦੀ ਹੈ। ਅਤੇ ਜੇ ਅਸੀਂ ਸਿੱਖ ਹੋ ਕੇ ਕਦੀ ਮੜੀਆਂ, ਗੋਰਾਂ, ਮਸੀਤਾਂ, ਕਈ ਹੋਰ ਥਾਂ ਚਲੇ ਜਾਂਦੇ ਹਾਂ, ਫਿਰ ਅਸੀਂ ਸਿੱਖੀ ਤੋਂ ਦੂਰ ਹੋ ਜਾਂਦੇ ਹਾਂ, ਫਿਰ ਸਾਡੇ ਅੰਦਰ ਸਿੱਖੀ ਨਹੀਂ ਰਹਿੰਦੀ, ਫਿਰ ਸਾਡੇ ਅੰਦਰ ਉਹ ਵਿਸ਼ਵਾਸ ਨਹੀਂ ਰਹਿੰਦਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬੜੇ ਜ਼ੋਰ ਨਾਲ ਉਹ ਮੜੀਆਂ ਤੋਂ ਸਾਨੂੰ ਦੂਰ ਕੀਤਾ, ਉਹਨਾਂ ਮਸੀਤਾਂ ਤੋਂ, ਗੋਰਾਂ ਤੋਂ, ਉਹਨਾਂ ਚੀਜ਼ਾਂ ਤੋਂ ਸਾਨੂੰ ਦੂਰ ਕੀਤਾ। ਉਹੋ ਹੀ ਚੀਜ਼ ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਉਹ ਸਿੱਖੀ ਮੁੜ ਸੁਰਜੀਤ ਕੀਤੀ, ਉਹਨਾਂ ਦਾ ਬੜੇ ਹੀ ਜ਼ੋਰ ਨਾਲ ਹੁਕਮ ਕੀਤਾ ਕਿ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਰਹੋ, ਉਹ ਇੱਕ ਤੇ ਵਿਸ਼ਵਾਸ ਰੱਖੋ, ਉਹ ਇੱਕ ਹੀ ਸਾਰਾ ਕੁਝ ਦੇਣ ਵਾਲਾ ਹੈ। ਉਸ ਇੱਕ ਪਰਮਾਤਮਾ ਨਾਲ ਸੱਚੇ ਪਾਤਸ਼ਾਹ ਨੇ ਜਦੋਂ ਜੋੜਿਆ ਤੇ ਅੰਗਰੇਜ਼ਾਂ ਦੀ, ਜਿਨ੍ਹਾਂ ਦੇ ਕਹਿੰਦੇ ਸੀ ਜਿਨ੍ਹਾਂ ਦੇ ਰਾਜ ਵਿੱਚ ਸੂਰਜ ਨਹੀਂ ਛਿਪਦਾ, ਉਹਨਾਂ ਦੀਆਂ ਨੀਹਾਂ ਹਿਲਾ ਕੇ ਰੱਖ ਦਿੱਤੀਆਂ, ਕਿਉਂਕਿ ਇੱਕ ਵਿਸ਼ਵਾਸ ਸੀ। ਉਹ ਸਿੱਖ ਇੱਕ ਨਾਲ ਜੋੜ ਕੇ ਇੰਨੇ ਉੱਚੇ ਹੋ ਗਏ ਸੀ, ਉਹਨਾਂ ਨੂੰ ਫਾਂਸੀਆਂ ਤੋਂ ਡਰ ਨਹੀਂ ਸੀ ਲੱਗਦਾ, ਉਹਨਾਂ ਨੂੰ ਤੋਪਾਂ ਤੋਂ ਡਰ ਨਹੀਂ ਸੀ ਲੱਗਦਾ, ਕਿਉਂਕਿ ਉਹਨਾਂ ਦਾ ਆਪਣਾ ਜੀਵਨ ਇੰਨਾ ਉੱਚਾ ਹੋ ਚੁੱਕਾ ਸੀ। ਉਹਨਾਂ ਨੂੰ ਇਹ ਲੱਗਾ ਕਿ ਮਰਨਾ ਤਾਂ ਮਾਮੂਲੀ ਗੱਲ ਹੈ। ਉਹਨਾਂ ਨੇ ਆਖਿਆ ਜੇ ਅੱਜ ਮਰ ਗਏ ਤਾਂ 10 ਮਹੀਨੇ ਬਾਅਦ, 9 ਮਹੀਨੇ, 10 ਮਹੀਨੇ ਬਾਅਦ ਫਿਰ ਜਨਮ ਲੈ ਕੇ ਬਿਲਿਆ, ਜਿੰਨਾ ਚਿਰ ਤੈਨੂੰ ਇੱਥੋਂ ਕੱਢ ਨਹੀਂ ਲੈਂਦੇ ਉਨਾ ਚਿਰ ਅਸੀਂ ਨਹੀਂ ਜਾਵਾਂਗੇ। ਇੰਨਾ ਉਹਨਾਂ ਨੂੰ ਵਿਸ਼ਵਾਸ ਸੀ ਕਿ ਮੌਤ ਤਾਂ ਬੜੀ ਛੋਟੀ ਜਿਹੀ ਚੀਜ਼ ਲੱਗਣ ਲੱਗ ਗਈ। ਕਿਸ ਕਰਕੇ ਲੱਗਣ ਲੱਗ ਗਈ? ਕਿ ਸਿੱਖੀ ਨਾਲ ਜੁੜ ਕੇ ਉਹ ਇਹਨਾਂ ਚੀਜ਼ਾਂ ਤੋਂ ਬਹੁਤ ਉੱਚੇ ਹੋ ਗਏ। ਜੇ ਆਪਾਂ ਵੀ ਸਿੱਖੀ ਨਾਲ ਜੁੜ ਜਾਈਏ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਹੀ ਰਾਹ ਹੀ ਇਹ ਦੱਸਿਆ ਕਿ ਆਪਣਾ ਘਰ ਵਿੱਚ ਕੰਮ ਕਰਦਿਆਂ ਹੋਇਆਂ, ਆਪਣਾ ਰੋਜ਼ ਦੀ ਦਿਹਾੜੀ ਵਿੱਚ ਆਪਣੀ ਗ੍ਰਿਸਤੀ ਵਿੱਚ ਰਹਿੰਦਿਆਂ ਹੋਇਆਂ ਉਸ ਅਕਾਲ ਪੁਰਖ ਨਾਲ ਜੁੜਨਾ, ਗ੍ਰਿਸਤੀ ਵਿੱਚ ਰਹਿੰਦਿਆਂ ਹੋਇਆਂ ਹੀ ਉਦਾਸ ਹੋਣਾ, ਗ੍ਰਿਸਤੀ ਵਿੱਚ ਰਹਿੰਦਿਆਂ ਹੋਇਆਂ ਹੀ ਨਾਮ ਜਪਣਾ। ਇਹ ਕਰ ਲਈਏ ਜੇ ਆਪਾਂ, ਤਾਂ ਇਸ ਤੋਂ ਵੱਡਾ ਹੋਰ ਸੁੱਖ ਕੋਈ ਨਹੀਂ। ਨਹੀਂ ਜਦੋਂ ਆਪਾਂ ਇਹ ਅਵਸਥਾ ਹੋ ਜਾਂਦੀ ਹੈ, ਨਾ ਸਾਨੂੰ ਮਾਇਆ ਆਉਂਦੀ ਦੁੱਖ ਦਿੰਦੀ ਹੈ, ਨਾ ਜਾਂਦੀ ਦੁੱਖ ਦਿੰਦੀ ਹੈ, ਉਹ ਮਾਇਆ ਵੀ ਸੁਖੀ ਹੋ ਜਾਂਦੀ ਹੈ। ਨਹੀਂ ਤਾਂ ਮਾਇਆ ਆਉਣ ਦੇ ਨਾਲ ਵੀ ਆਪਾਂ ਦੁਖੀ ਰਹਿੰਦੇ ਹਾਂ, ਆਪਾਂ ਨੂੰ ਸੁੱਖ ਨਹੀਂ ਮਿਲਦਾ। ਇਸ ਕਰਕੇ ਜਿਹੜਾ ਸੱਚ ਪਾਤਸ਼ਾਹ ਦਾ ਹੁਕਮ ਹੈ, ਸਰਬ ਰੋਗ ਕਾ ਔਖਦ ਨਾਮ, ਉਹ ਨਾਮ ਵਿੱਚ ਹੀ ਪਰਮਾਤਮਾ, ਉਹਦੇ ਨਾਲ ਜੁੜ ਜਾਈਏ, ਉਹਨਾਂ ਦਾ ਹੁਕਮ ਮੰਨੀਏ, ਅੰਮ੍ਰਿਤ ਵੇਲੇ ਉੱਠੀਏ, ਅੰਮ੍ਰਿਤ ਵੇਲੇ ਉੱਠ ਕੇ ਨਾਮ ਸਿਮਰਨ ਕਰੀਏ, ਗੁਰਬਾਣੀ ਦਾ ਪਾਠ ਕਰੀਏ, ਉਹਨਾਂ ਦੀ ਰਜਾ ਵਿੱਚ ਰਹੀਏ। ਇਹ ਮੈਂ ਅਰਜ਼ਾਂ ਤੁਹਾਡੇ ਕੋਲ ਕੀਤੀਆਂ ਨੇ, ਇਹ ਬਖਸ਼ਿਸ਼ ਹੋਵੇ। ਆਪਾਂ ਅਰਦਾਸ ਕਰੀਏ ਮੈਨੂੰ ਵੀ ਉਹ ਸਿੱਖੀ ਪ੍ਰਾਪਤ ਹੋਵੇ, ਸਾਰਿਆਂ ਨੂੰ ਇਹ ਸਿੱਖੀ ਪ੍ਰਾਪਤ ਹੋਵੇ, ਬਖਸ਼ਿਸ਼ ਬਹੁਤ ਮੰਗੀਏ ਸੱਚ ਪਾਤਸ਼ਾਹ ਕਿਰਪਾ ਕਰਨ। ਇੰਨੀ ਅਰਜ਼ ਕਰਕੇ ਤੁਹਾਡਾ, ਪਰਸ਼ੋਤਮ ਸਿੰਘ ਜੀ, ਬਾਕੀ ਸਾਰੀ ਇਲਾਕੇ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਇੱਥੇ ਮੇਲਾ ਕਰਾਇਆ, ਇਹ ਸੰਗਤ ਦੀ ਸੇਵਾ ਕੀਤੀ ਹੈ, ਇਹ ਬਖਸ਼ਿਸ਼ ਹੋਵੇ, ਉਹਨਾਂ ਦੀ ਸਿੱਖੀ ਇਸ ਤਰ੍ਹਾਂ ਹੀ ਵੱਧਦੀ ਰਹੇ, ਕਿਉਂਕਿ ਇਹ ਸਿੱਖੀ ਵਧਣ ਦੇ ਨਾਲ, ਸਿੱਖੀ ਨਾਲ ਜੁੜ ਕੇ ਹੀ ਸਾਰਿਆਂ ਨੂੰ ਸੁੱਖ ਹੋ ਸਕਦਾ, ਸ਼ਾਂਤੀ ਹੋ ਸਕਦੀ ਹੈ। ਸਤਿ ਸ੍ਰੀ ਅਕਾਲ।